मैं मूर्ख की केत कवात है, ओट पराधी तरियारे, गुरु नानक जिन सुनिया पेखिया ते फिर गर्भास न परियारे। उमरी महिमा अपरिया पारा, जाका लहो न किन्हू पारा, देव देव राजन के राजा, दीन दयाल गरीब नवाजा, देव देव राजन के राजा, दीन दयाल गरीब नवाजा, होवा सिवतक समदी नूरे अरसों कुरसों चटिया, तुद डिठे सच्चे पातशाह, मन जन्म जन्म दी कटिया, तुद डिठे सच्चे पातशाह, मल जन्म जन्म दी कटिया, सतनाम वाहिगुरु साहिब जीओ, एक ओंकार सतनाम करता पुरख निरभाओ निरवैर, अकाल मूरत अजूनी सैभंग, गुरप्रसाद जप आदि सच जुगाद सच है पी सच, नानक होसी पी सच। वाहिगुरु जी का खालसा, वाहिगुरु जी की फतेह। सतगुरु गरीब नवाज सच्चे पातशाह, सतगुरु जी दे साजे नवाजे गुरु रूप गुरु खालसा साध संगत जी, सतगुरु जी दे चरणा विच जुड़ के सतगुरु तेग बहादुर साहब सच्चे पातशाह, सतगुरां दे पवित्र इतिहास ते गुरप्रताप सूरज ग्रंथ विचों बड़ी आनंदमय कथा, सिख कौम दे महान विद्वान संत बाबा हरी सिंह जी रसना द्वारा आप श्रवण कर रहे थे, जिथे इतिहासक साखियां दा बयान करदे सी, उथे नाल आत्म पक्ष तों आत्म मार्ग दी गल जिहड़ी आ ਉਹ ਵੀ ਨਾਲ ਦੀ ਨਾਲ ਚੱਲ ਰਹੀ ਸੀ। ਜਿੱਥੇ ਸਾਖੀਆਂ ਸੁਣ ਕੇ ਆਮ ਸਧਾਰਨ ਜਨ ਸਧਾਰਨ ਆਈ ਹੋਈ ਸੰਗਤ ਪ੍ਰਸੰਨ ਹੁੰਦੀ ਆ, ਉੱਥੇ ਨਾਮ ਵਿਆਸ ਦੇ ਵਚਨ ਸਰਵਣ ਕਰਕੇ, ਉਸ ਮਾਰਗ ਦੀ ਗੱਲ ਸਰਵਣ ਕਰਕੇ ਨਾਮ ਵਿਆਸੀਆਂ ਨੂੰ ਵੀ ਸੇਧ ਮਿਲਦੀ ਆ। ਜਾਗਰਤ ਸੁਪਨ ਤੇ ਸੁਖੋਪਤ ਤੇ ਤੁਰਿਆ ਦੀ ਗੱਲ ਥੋੜੇ ਮਿੰਟਾਂ ਥੋੜਿਆਂ ਲਫ਼ਜ਼ਾਂ ਦੇ ਵਿੱਚ ਬੜੇ ਵਿਸਥਾਰ ਨਾਲ ਖੋਲਣ ਦਾ ਯਤਨ ਕੀਤਾ। ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਜੋ ਮੂਲ ਮੰਤਰ ਦੀ ਵਿਚਾਰ ਪਿਛਲੇ ਸੋਮਵਾਰ ਤੋਂ ਚੱਲ ਰਹੀ ਹੈ, ਇਹ ਵੀ ਸਾਰੀ ਤੁਰਿਆ ਅਵਸਥਾ ਦੀ ਪ੍ਰਾਪਤੀ ਵਾਸਤੇ ਹੈ, ਸੱਚਖੰਡ ਵਾਸੀ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਮਹਿਤੇ ਵਾਲੇ, ਜਿਨ੍ਹਾਂ ਨੇ ਦਾਸ ਤੇ ਕਿਰਪਾ ਕਰਕੇ ਜਥੇ ਸੰਗਤ ਦੀ ਚਰਨ ਸ਼ਰਨ ਵਿਚ ਰੱਖ ਕੇ ਸਤਿਗੁਰਾਂ ਦੀ ਰੱਬੀ ਬਾਣੀ ਦਾ ਬੋਧ ਕਰਵਾਇਆ। ਉਹ ਕਿਹਾ ਕਰਦੇ ਸਨ, ਸਿੰਘੋ ਸਤਿਗੁਰੂ ਜੀ ਤੁਹਾਨੂੰ ਇੰਨੀ ਬਖਸ਼ਿਸ਼ ਕਰਨ, ਇਹ ਉਹਨਾਂ ਦਾ ਚਾਅ ਸੀ, ਖੁਸ਼ੀ ਸੀ ਕਿ ਤੁਸੀਂ ਕਥਾ ਕਰਦੇ ਹੋ ਤੇ ਮੈਂ ਸੁਣਦਾ ਹੋਵਾਂ, ਮੈਨੂੰ ਆਨੰਦ ਆਵੇ। ਤੇ ਬੜੇ ਆਨੰਦ ਨਾਲ ਬਹਿ ਕੇ ਸੁਣਾ ਤੇ ਨਾਲ ਉਹਨਾਂ ਦਾ ਜਿਹੜਾ ਆਪਣਾ ਨਿਯਮ ਸੀ ਕਥਾ ਦਾ, ਉਹਨਾਂ ਤੋਂ ਪਹਿਲਾਂ ਕੋਈ ਵੀ ਬੁਲਾਰਾ ਕੋਈ ਵਿਦਵਾਨ ਬੋਲੇ ਉਹਦੇ ਵਿਚ ਗੈਪ ਨਹੀਂ ਸੀ ਰਹਿਣ ਦਿੰਦੇ। ਇੱਕ ਜਥੇ ਦੀ ਪਰੰਪਰਾ ਪੁਰਾਤਨ ਚੱਲੀ ਆਉਂਦੀ ਤੇ ਉਹ ਬੋਲ ਕੇ ਵੀ ਜਦੋਂ ਕਥਾ ਤੋਂ ਮਗਰੋਂ ਵਿਚਾਰ ਕਰਨੇ, ਇਹ ਨਹੀਂ ਕਿ ਕਥਾ ਕਰ ਲਈ ਜੋ ਬੋਲਤਾ ਬਿਲਕੁਲ ਠੀਕ ਬੋਲਦੇ ਤੇ ਬਿਲਕੁਲ ਦਰੁਸਤ ਸੀ ਠੀਕ ਸੀ, ਪਰ ਮਗਰੋਂ ਕਥਾ ਦੀ ਵਿਚਾਰ ਜਥੇ ਦੇ ਵਿਚ ਚੱਲਦੀ ਸੀ। ਸਾਰੇ ਵਿਦਿਆਰਥੀਆਂ ਨੇ ਬੈਠ ਕੇ ਮਹਾਂਪੁਰਸ਼ਾਂ ਦੇ ਕੋਲ, ਜੀ ਅੱਜ ਆਹ ਅਰਥ ਹੋਇਆ ਏ, ਇਹਦੀ ਨਹੀਂ ਸਮਝ ਲੱਗੀ ਦੁਬਾਰਾ ਦੱਸੋ, ਇਹਦਾ ਇਹ ਵੀ ਅਰਥ ਬਣ ਸਕਦਾ, ਆਹ ਵੀ ਬਣ ਸਕਦਾ, ਇਸ ਤਰ੍ਹਾਂ ਵੀ ਹੋ ਸਕਦਾ ਹੈ। ਤੇ ਉਹ ਖੁਸ਼ ਹੁੰਦੇ ਸਨ, ਪ੍ਰਸੰਨ ਹੁੰਦੇ ਸੀ, ਬੜੇ ਪ੍ਰਸੰਨ ਹੋਣਾ। ਤੇ ਨਾਲ ਕਹਿੰਦੇ ਸੀ ਧਾਰਮਿਕ ਸਟੇਜ ਤੋਂ, ਬਾਕੀ ਸੰਸਾਰੀ ਗੱਲ ਨਹੀਂ, ਜਿੱਥੇ ਧਾਰਮਿਕ ਸਟੇਜ, ਜਿੱਥੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਹੋਣ, ਸਤਸੰਗਤ ਇਸੇ ਚੀਜ਼ ਦਾ ਨਾਂ ਹੈ ਨਾ। ਸਤਸੰਗਤ ਕੈਸੀ ਜਾਣੀਏ, ਜਿੱਥੇ ਇੱਕੋ ਨਾਮ ਵਿਖਾਣੀਏ, ਜਿੱਥੇ ਸਤ ਚੇਤਨ ਆਨੰਦ ਸਰੂਪ ਵਾਹਿਗੁਰੂ ਪਰਮੇਸ਼ਰ ਦੀ ਸਾਂ ਭਲੀ ਪ੍ਰਕਾਰ ਗਤ ਪ੍ਰਾਪਤੀ ਦੀ ਗੱਲ ਕੀਤੀ ਜਾਂਦੀ, ਉਹਨੂੰ ਕਿਹਾ ਜਾਂਦਾ ਸਤਸੰਗਤ। ਜਿੱਥੇ ਇੱਕੋ ਨਾਮ, ਇੱਕ ਨਾਮ, ਇੱਕ ਨਾਮ ਦੀ ਕਥਾ ਇੱਕ ਓਂਕਾਰ ਦੀ ਚੱਲ ਰਹੀ ਹੈ ਨਾ ਪਿਛਲੇ ਦਿਨਾਂ ਤੋਂ, ਜਿੱਥੇ ਇੱਕ ਨਾਮ ਦਾ ਵਿਖਿਆਨ ਕਸਰ ਕੀਤਾ ਜਾਂਦਾ ਹੈ, ਉਸ ਥਾਂ ਤੇ ਕਹਿੰਦੇ ਸੀ ਗੈਪ ਨਹੀਂ ਰਹਿਣ ਦੇਣਾ ਚਾਹੀਦਾ ਉਸ ਲੜੀ ਨੂੰ, ਨਹੀਂ ਤੇ ਸਰੋਤੇ ਪਹਿਲਾਂ ਕੁਝ ਹੁਣ ਅੱਜ ਮੁਸ਼ਕਲ ਕੀ ਆ, ਪਰ ਕਰਨ ਤੇ ਹੋਰ ਸੀ ਜਿਹੜਾ ਮੈਂ ਬੋਲਣਾ ਸੀ, ਪਰ ਗੱਲ ਇੱਥੇ ਆ ਕੇ ਸੁਣ ਕੇ ਕੁਝ ਹੋਰ ਚੱਲ ਪਈ। ਉਹ ਕਹਿੰਦੇ ਸੀ ਮੁਸ਼ਕਲ ਅੱਜ ਦੇ ਸਮੇਂ ਚ, ਨਾਲ ਉਹਨਾਂ ਨੇ ਇਹ ਵੀ ਕਹਿਣਾ, ਇੱਕ ਵਾਰੀ ਬਾਬਾ ਜੀ ਦੇ ਕੋਲ ਬੈਠਾ, ਬਾਬਾ ਖੜਕ ਸਿੰਘ ਜੀ ਦੇ, ਬਾਬਾ ਬੁੱਢਾ ਸਾਹਿਬ ਵਾਲੇ ਜਿਨ੍ਹਾਂ ਨੇ ਦਾਸ ਨੂੰ ਸੇਵਾ ਚਲਾਇਆ, ਬਾਬਾ ਜੀ ਅੱਖਾਂ ਚ ਅਥਰੂ ਭਰ ਕੇ ਕਹਿਣ ਲੱਗੇ, ਕਰਤਾਰ ਸਿਆ ਤੁਹਾਡਾ ਮੇਰਾ ਟਾਈਮ ਤੇ ਨਿਕਲ ਹੀ ਚੱਲਿਆ, ਉਮਰ ਚ ਤੇ ਤੂੰ ਛੋਟਾ ਹੈ, ਕਿਤੇ ਵੇਖੀ ਪਹਿਲਾਂ ਨਾ ਭਾਣਾ ਵਰਤਾ ਦੀ, ਹੱਥੀ ਬਣਾ ਕੇ ਹੱਥੀ ਤੋਰਨਾ ਬੜਾ ਔਖਾ ਹੈ, ਵੇਖੀ ਕਿਤੇ ਮਸਾਂ ਹੀ ਗੱਲ ਬਣੀ ਆ, ਤੇ ਥੋੜਾ ਸਮਾਂ ਮਗਰੋਂ ਤੇ ਤਿਆਰੀ ਮੇਰੀ ਵੀ ਨਾਲ ਹੀ ਆ, ਪਰ ਜਿਹੜਾ ਮਗਰੋਂ ਸਮਾਂ ਆਉਣਾ ਹੈ ਉੱਥੇ ਡੇਰਿਆਂ ਦੇ ਵਿੱਚ ਵੀ ਗੱਲ ਇੱਕ ਨਹੀਂ ਰਹਿਣੀ। ਮੈਂ ਕੋਲ ਸੀ ਮਹਾਂਪੁਰਸ਼ਾਂ ਦੇ, ਕਾਰਨ ਸੀ ਕਿ ਬਾਬਾ ਜੀ ਬਹੁਤਾ ਪਿਆਰ ਕਰਦੇ ਸਨ, ਮੇਰੇ ਦਾਦਾ ਜੀ ਤੇ ਬਾਬਾ ਜੀ ਨੇ ਜੈਤੋ ਵਾਲੇ ਮੋਰਚੇ ਚ ਇਕੱਠਿਆਂ ਕੈਦ ਕੱਟੀ ਸੀ, ਇਸ ਕਰਕੇ ਬਹੁਤਾ ਕੋਲ ਰੱਖਦੇ ਸੀ ਬਾਬਾ ਖੜਕ ਸਿੰਘ ਜੀ। ਕਹਿੰਦੇ ਸਮਾਂ ਐਸਾ ਆਉਣਾ ਹੈ, ਇੱਕ ਸਟੇਜ ਤੋਂ ਕੋਈ ਗੱਲ ਹੋਰ ਕਰ ਗਿਆ ਤੇ ਦੂਜੇ ਨੇ ਆਉਂਦਿਆਂ ਇੱਕ ਤੇ ਗੱਲ ਕਰ ਗਿਆ ਸਮੁੰਦਰ ਦੇ ਜਲ ਦੀ, ਕਿੰਨਾ ਠਾਠਾ ਮਾਰਦਾ ਸਮੁੰਦਰ ਆ, ਤੇ ਦੂਸਰਾ ਮਗਰੋਂ ਆਵੇਗਾ ਉਹ ਮਾਰ ਕੇ ਛਾਲ ਹਿਮਾਲਾ ਦੀ ਚੋਟੀ ਤੇ ਬਵੇਗਾ, ਵਿਚਲਾ ਗੈਪ ਜਿਹੜਾ ਸਰੋਤੇ ਕੀ ਕਰਨਗੇ ਕਿਧਰ ਜਾਣਗੇ। ਇਸੇ ਕਰਕੇ ਅੱਜ ਸਿੱਖ ਸੰਗਤਾਂ ਨੂੰ ਬਹੁਤ ਹੀ ਭੜਕਣਾ ਹੈ, ਸਾਡਾ ਕੋਈ ਪਮਾਨਾ ਨਹੀਂ ਰਹਿ ਗਿਆ, ਕੋਈ ਪਮਾਨਾ ਨਹੀਂ, ਬੋਲਣ ਦਾ ਕੋਈ ਪਮਾਨਾ ਨਹੀਂ। ਸੰਪਰਦਾਵਾਂ ਟਕਸਾਲਾਂ ਇਸੇ ਵਾਸਤੇ ਸਨ, ਇੱਕ ਪਮਾਨਾ ਸੀ, ਇੱਕ ਮੈਜਰਮੈਂਟ ਸੀ, ਬੁਖਾਰ ਦੇ ਅੰਦਰ ਜਿਹੜੀ ਮਿਹਨਤੀ ਕਰਨੀ ਆ, ਇੰਸਟਰੂਮੈਂਟ ਹੁੰਦੇ ਨੇ, ਥਰਮਾਮੀਟਰ ਨੇ, ਕਿੰਨੀ ਡਿਗਰੀ ਕਿਸ ਤਰ੍ਹਾਂ ਸਾਰਾ ਕੁਝ ਆ, ਪਾਣੀ 100 ਡਿਗਰੀ ਤੋਂ ਉਬਲਦਾ, ਲੁੱਕ 300 ਡਿਗਰੀ ਤੋਂ ਉਬਲਦੀ ਆ, ਇਹ ਸਾਰੀਆਂ ਡਿਗਰੀਆਂ ਵਿਗਿਆਨੀਆਂ ਬਣਾਈਆਂ ਨੇ, ਪਰ ਇੱਥੇ ਬੋਲਣ ਦੀ ਡਿਗਰੀ ਟੁੱਟ ਗਈ ਪਿਛਲੇ ਕੁਝ ਸਾਲਾਂ ਤੋਂ, ਕੋਈ ਪਮਾਨਾ ਨਹੀਂ ਕੁਛ ਨਹੀਂ। ਮੈਂ ਇੱਕ ਭਾਵੇਂ ਆਪਾਂ ਅਨੁਮਤੀ ਕਹੀਏ, ਗੁਣ ਕਿਸੇ ਵਿੱਚ ਵੀ ਹੋਵੇ ਉਹਨੂੰ ਮੰਨ ਲੈਣਾ ਚੰਗੀ ਗੱਲ ਆ। ਇੱਕ ਮਰੜੀ ਬਾਬੇ ਨਾਮਦੇਵ ਦੇ ਗੁਰਦੁਆਰੇ ਦੀ ਸੇਵਾ ਉਦੋਂ ਸਾਡੇ ਕੋਲ ਸੀ, ਕਰਨੈਲ ਸਿੰਘ ਮਰੜੀ ਮੰਤਰੀ ਹੋਇਆ, ਉਹਨਾਂ ਮੇਰੇ ਨਾਲ ਗੱਲ ਕੀਤੀ, ਕਹਿੰਦੇ ਸਾਡੇ ਨਾਮ ਹੀ ਨੂੰ ਸਿੰਘ ਦਾ ਭੁੱਲ ਗਿਆ, ਕਹਿੰਦੇ ਸਾਡੇ ਪਿੰਡ ਵਾਲਾ ਜਿਹੜਾ ਸੀ ਨਾ, 3 ਐਮਏ ਜਿਹਨੇ ਕੀਤੀਆਂ ਸੀ, ਉਹ ਰਾਧਾ ਸਵਾਮੀ ਚਰਨ ਸਿੰਘ ਦਾ ਉਸਤਾਦ ਸੀ ਬੋਲੀਆਂ ਦਾ, ਉਹਨਾਂ ਬਹਿ ਕੇ ਵਿਚਾਰ ਕਰਦੇ ਸੀ। ਕਹਿੰਦੇ ਇੱਕ ਵਾਰੀ ਅੰਗਰੇਜ਼ ਆਏ, ਉਹਨਾਂ ਨੇ ਕਥਾ ਕੀਤੀ, ਵਿਚਾਰ ਕੀਤੀ, ਮੈਂ ਅੰਗਰੇਜ਼ੀ ਵਿੱਚ ਵੀ ਦੱਸ ਦੇਣਾ ਤੇ ਪੰਜਾਬੀ ਵਿੱਚ ਵੀ ਤੁਹਾਨੂੰ ਸਮਝ ਲੱਗ ਜੂ। ਬੋਲਦਿਆਂ ਬੋਲਦਿਆਂ ਵਿਆਸ ਵਾਲੇ ਬਾਬੇ ਚਰਨ ਸਿੰਘ ਨੇ ਕਿਹਾ, ਗਾਡ ਇਜ ਜਸਟ ਲਾਈਕ ਏ ਓਸ਼ਨ, ਓਸ਼ਨ ਮੀਨਸ ਸਮੁੰਦਰ ਹੁੰਦਾ, ਉਸ ਵਕਤ ਉਹਨਾਂ ਦਾ ਜਿਹੜਾ ਟਿਊਟਰ ਸੀ ਬੋਲਿਆ ਨਹੀਂ, ਸੁਣਦਾ ਰਿਹਾ। ਦੋ ਘੰਟੇ ਇੰਗਲਿਸ਼ ਵਿਚਾਰ ਹੋਈ, ਜਿੱਥੋਂ ਇਹਨਾਂ ਨੇ ਮੁੜ ਕੇ ਨਾਮ ਵਿਆਸ, ਉਹਨਾਂ ਦਾ ਅਗਲੀ ਗੱਲ ਉਸ ਪਾਸੇ ਬਹੁਤਾ ਨਾ ਜਾਵਾਂ। ਬਾਅਦ ਵਿਚ ਉਹ ਕਹਿਣ ਲੱਗੇ, ਬਾਬੇ ਚਰਨ ਸੋਹਰੇ ਉਸਤਾਦ ਜੀ, ਉਦੋਂ ਜਵਾਨੀ ਦੀ ਉਮਰ ਸੀ, ਨਵੇਂ ਨਵੇਂ ਮੁਖੀ ਬਣੇ ਸੀ, ਕਿ ਜੋ ਕੁਝ ਮੈਂ ਬੋਲਿਆ ਠੀਕ ਬੋਲਿਆ, ਤੁਸੀਂ ਇੰਗਲਿਸ਼ ਦੀ ਐਮ ਏ, ਉਸ ਜਮਾਨੇ ਬੜੀ ਵੱਡੀ ਗੱਲ ਸੀ ਇੰਗਲਿਸ਼ ਦੀ ਐਮ ਏ, ਬਹੁਤ ਵੱਡੀ ਗੱਲ, ਅੱਜ ਵੀ ਕੋਈ ਸੌਖੀ ਗੱਲ ਨੀ ਗੀ। ਕਹਿੰਦੇ ਤੁਸੀਂ ਇੰਡੇ ਆਲਮ ਫਾਜ਼ਿਲ, ਪੀ ਐਚ ਡੀ ਕੀਤੀ ਤੁਸੀਂ, ਜੋ ਬੋਲਿਆ ਕਹਿੰਦੇ ਜੀ ਬਾਕੀ ਸਾਰਾ ਕੁਝ ਠੀਕ ਆ, ਤੁਹਾਡੀ ਸੀਕੁਐਂਸ ਤਰਤੀਬ ਵਿਚ ਕੋਈ ਅੰਤਰ ਨਹੀਂ, ਪਰ ਜਿਹੜਾ ਤੁਸੀਂ ਇੱਕ ਲਫ਼ਜ ਵਰਤਿਆ ਨਾ, ਗੋਡ ਇਜ ਜਸਟ ਲਾਈਕ ਏ ਓਸ਼ਨ, ਕਿ ਰੱਬ ਸਮੁੰਦਰ ਵਾਂਗੂ ਆ, ਕਹਿੰਦੇ ਉਹ ਲਫ਼ਜ਼ ਤੁਹਾਡਾ ਗਲਤ ਆ। ਕਹਿੰਦੇ ਕਿਵੇਂ? ਕਹਿੰਦੇ ਓਸ਼ਨ ਮੀਨਸ ਸਮੁੰਦਰ ਹੁੰਦਾ, ਕਿਉਂਕਿ ਆਪਾਂ ਜਿਹੜੇ ਪੜ੍ਹੇ ਲਿਖਿਆ ਨੂੰ ਪਤਾ, ਮੈਂ ਆਪ ਸਕੂਲ ਕਾਲਜ ਯੂਨੀਵਰਸਿਟੀ ਚ 73 ਵਿਚ ਮੈਂ ਬੀ ਏ ਕੀਤੀ ਆ, ਪਤਾ ਓਸ਼ਨ ਮੀਨਸ ਸਮੁੰਦਰ। ਉਹ ਕਹਿੰਦੇ ਨਹੀਂ, ਇੱਥੇ ਗੱਲ ਸਮੁੰਦਰ ਦੀ ਚੱਲ ਚ ਰਹੀ ਸੀ ਰੱਬ ਬਾਰੇ, ਇੱਥੇ ਪਰਮੇਸ਼ਰ ਦੀ ਵਿਆਪਕਤਾ, ਓਸ਼ਨ ਮੀਨਸ ਦਾ ਉੱਪਰਲੀ ਸਤਾ। ਹੁਣ ਤੇ ਪੜ੍ਹਾਈਆਂ ਵਾਲਾ ਭੋਗ ਹੀ ਪਏਗਾ ਨਾ ਇੰਡੀਆ ਵਿਚ ਵੀ। ਓਸ਼ਨ ਦਾ ਮਤਲਬ ਸਮੁੰਦਰ ਦੀ ਉੱਪਰਲੀ ਸਤਾ, ਜਿਹੜੀ ਸਾਨੂੰ ਦਿਸਦੀ ਆ, ਜਿੱਥੇ ਲਹਿਰਾਂ ਦਿਸਦੀਆਂ ਨੇ, ਦੂਰ ਤੱਕ ਨਜ਼ਰ ਜਾਂਦੀ, ਉਹਨੂੰ ਕਹਿੰਦੇ ਨੇ ਓਸ਼ਨ, ਉਹਨੂੰ ਇੰਗਲਿਸ਼ ਓਸ਼ਨ ਕਿਹਾ ਜਾਂਦਾ ਹੈ। ਕਹਿੰਦੇ ਤੁਸੀਂ ਰੱਬ ਦੀ ਗਹਿਰਾਈ ਦੀ, ਗੰਭੀਰਤਾ ਦੀ, ਡੈਪਥ ਦੀ ਗੱਲ ਕਰਦੇ ਸੀ, ਉਹਦਾ ਵਾਚਕ ਹੁੰਦਾ ਸੀ, ਸੀ ਦਾ ਅਰਥ ਵੀ ਸਮੁੰਦਰ ਆ, ਓਸ਼ਨ ਦਾ ਮਤਲਬ ਵੀ ਸਮੁੰਦਰ ਆ, ਸੀ ਵੀ ਸਮੁੰਦਰ ਆ, ਓਸ਼ਨ ਵੀ ਸਮੁੰਦਰ ਆ। ਪਰ ਕਹਿੰਦੇ ਇਹ ਲੋਕ, ਇਹਨਾਂ ਦੇ ਵਿਚ ਜੇ ਕੋਈ ਆਲਮ ਫਾਜ਼ਿਲ ਪੜ੍ਹਿਆ ਲਿਖਿਆ ਹੋਇਆ, ਇਹ ਤੁਹਾਡੀ ਵਕੈਬਰੀ ਤੇ ਕਿੰਤੂ ਪ੍ਰੰਤੂ ਕਰਨਗੇ। ਵਕੈਬਰੀ ਹੁੰਦੀ ਆ ਸ਼ਬਦਾਂ ਦਾ ਭੰਡਾਰ, ਕਿ ਤੁਸੀਂ ਕਿੰਨੇ ਕੁ ਸ਼ਬਦ ਇਸ ਭਾਸ਼ਾ ਦੇ ਸ਼ੁੱਧ ਜਾਣਦੇ ਜੇ। ਸੋ ਸੀ ਮੀਨਸ ਹੁੰਦਾ ਡੂੰਘਾਈ, ਕਿ ਇੱਥੇ ਗੱਲ ਸੀ ਪਰਮੇਸ਼ਰ ਦੀ ਡੂੰਘਾਈ ਦੀ, ਉਹਦੀ ਗਹਿਰ ਗੰਭੀਰਤਾ ਦੀ, ਗੰਭੀਰਤਾ ਡੂੰਘਾਈ ਵੱਲ ਜਾਂਦੀ ਆ। ਇਸੇ ਤਰ੍ਹਾਂ ਜਦੋਂ ਗੁਰੂ ਕਾ ਸਿੱਖ ਸ਼ਬਦ ਦੀ ਡੂੰਘਾਈ ਤੱਕ ਇਹ ਚ ਡੁੱਬੀ ਲਾਉਂਦਾ, ਇਹ ਆਪ ਜੀ ਨੇ ਸਾਰਾ ਕੁਝ ਸਰਵਣ ਕੀਤਾ, ਜਾਗਰ ਦੀ ਗੱਲ ਸਰਵਣ ਕੀਤੀ ਆ, ਸੁਪਨ ਦੀ ਕੀਤੀ ਆ, ਸੁਖੋਪ ਦੀ ਕੀਤੀ ਆ, ਤੁਰਿਆ ਦੀ ਗੱਲ। ਜਦੋਂ ਤੁਰਿਆ ਅਵਸਥਾ ਆ ਗਈ, ਇਹ ਆਉਣੀਆਂ ਨਾਮ ਵਿਆਸ ਦੇ ਨਾਲ। ਮੈਂ ਸਵੇਰੇ ਬੇਨਤੀ ਕੀਤੀ ਸੀ ਕੱਲ ਦੀ ਕਥਾ ਵਿਚ ਵੀ, ਸਾਡੀ ਮੁਸ਼ਕਲ ਹੈਗੀਆਂ ਨੇ, ਕੋਈ ਕੁੜੀ ਦੇ ਤਾਂ ਸਾਨੂੰ ਬ੍ਰਹਮ ਗਿਆਨ ਹੋ ਜੇ, ਬਿਲਕੁਲ ਨਹੀਂ। ਕੋਈ ਸਾਨੂੰ ਟੀਕਾ ਲਾ ਦੇ ਅੰਦਰ ਬ੍ਰਹਮ ਗਿਆਨ ਉਤਰ ਜੇ, ਬਿਲਕੁਲ ਨਹੀਂ ਹੋਣਾ। ਕਿਸੇ ਸਾਧਾ ਜੂਠਾ ਖਾ ਲਏ ਬ੍ਰਹਮ ਗਿਆਨ, ਉਹ ਭੈ ਜਿਹਾ ਬਣਿਆ ਰਹਿੰਦਾ, ਕਿ ਮੈਂ ਸਾਧੂ ਦਾ ਜੂਠਾ ਦੁੱਧ ਪੀਤਾ, ਪ੍ਰਸ਼ਾਦਾ ਛਕਿਆ। ਜੇ ਝੂਠ ਦੀ ਗੱਲ ਉਹ ਸੀਤ ਪ੍ਰਸ਼ਾਦ ਤੇ ਗੁਰੂ ਸਾਹਿਬ ਆਪਾਂ ਰੋਜ਼ ਛਕਦੇ ਹਾਂ, ਅਰਦਾਸ ਕਰਦੇ ਜੇ ਕੜਾਹ ਪ੍ਰਸ਼ਾਦ ਦੀ ਦੇਗ ਦੀ, ਗੁਰੂ ਕੇ ਲੰਗਰ ਦੀ, ਕਿ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਚ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਆ, ਗੁਰੂ ਕੇ ਲੰਗਰ ਤਿਆਰ ਆ, ਆਪ ਜੀ ਕੋ ਭੋਗ ਲੱਗੇ, ਸੀਤ ਪ੍ਰਸ਼ਾਦ ਆਪ ਜੀ ਸੰਗਤਾਂ ਨੂੰ ਵਰਤੇ। ਸੀਤ ਪ੍ਰਸ਼ਾਦ ਦਾ ਮਤਲਬ ਤੇ ਇਹੋ ਹੀ ਆ ਨਾ ਸਾਡੀ ਬੋਲੀ ਚ, ਦੇਸੀ ਬੋਲੀ ਚ, ਕਿ ਗੁਰੂ ਕਾ ਸੀਤ ਪ੍ਰਸ਼ਾਦ, ਕਿ ਸਤਿਗੁਰੂ ਜੀ ਨੇ ਇਹਨੂੰ ਭੋਗ ਲਾ ਲਿਆ, ਛਕ ਲਿਆ, ਇਹ ਨਿਸ਼ਚਾ ਪ੍ਰਾਪਤ ਗੁਰਸਿੱਖਾਂ ਦਾ। ਹੁਣ ਵਾਲੇ ਕਹਿੰਦੇ ਨਹੀਂ ਨਹੀਂ, ਗੁਰੂ ਕਿੱਥੋਂ ਆਉਂਦਾ, ਕੌਣ ਛਕਦਾ ਹੈ, ਇਹ ਤਾਂ ਕਿਰਪਾਨ ਭੇਟਾ। ਇਹ ਵੀ ਫਰਕ ਪੈ ਗਿਆ, ਇਹ ਸਾਡੀ ਸ਼ਰਧਾ ਤੇ ਸੱਟ ਵੱਜ ਰਹੀ ਆ, ਕਿ ਸਤਿਗੁਰੂ ਮਹਾਰਾਜ ਕਿਰਪਾ ਕਰਕੇ, ਆਪ ਦਇਆ ਕਰਕੇ, ਇਹ ਪਰੰਪਰਾ ਪ੍ਰਾਪਤ ਬਜੁਰਗਾਂ ਨੇ ਬਣਾਉਣਾ ਕੀਤੀ। ਮਿੰਟ 15 ਰਹਿ ਗਏ ਨੇ, ਆਪਾਂ ਮੂਲ ਮੰਤਰ ਦੇ ਸਹਿ ਭੰਗ ਦੀ ਵਿਚਾਰ ਕਰਨੀ ਆ। ਸਵੇਰ ਦੀ ਕਥਾ ਚ ਅਜੂਨੀ ਦੀ ਹੋਈ ਸੀ, ਕੱਲ ਸ਼ਾਮ ਦੀ ਕਥਾ ਚ ਅਕਾਲ ਮੂਰਤ ਦੀ ਹੋਈ ਸੀ। ਸੋ ਅਜੂਨੀ ਤੱਕ ਇੱਕ ਮਿੰਟ ਦੇ ਵਿਚ ਅੱਖਰੀ ਅਰਥਾਂ ਦਾ ਬੋਧ ਲੈ ਕੇ, ਫਿਰ ਅੱਗੋਂ ਸਹਿ ਭੰਗ ਦੀ ਆਪਾਂ ਵਿਚਾਰ 15 ਮਿੰਟ ਚ ਕਰਕੇ ਯਤਨ ਕੀਤਾ ਜਾਵੇਗਾ ਇਹਨੂੰ ਸੰਪੂਰਨ ਕਰਨ ਦਾ। ਇੱਕ ਓਅੰਕਾਰ, ਇੱਕ ਅਦਵੈਤ ਸਰੂਪ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਓਅੰਕਾਰ ਦਾ ਚੇਤਾ ਰੱਖ ਲਿਓ, ਫਿਰ ਸਹਿ ਭੰਗ ਸਪਸ਼ਟ ਹੋਣਾ। ਓਅੰਕਾਰ ਦਾ ਮਤਲਬ ਪ੍ਰਕਾਸ਼ਕ, ਉਹ ਸਾਰਿਆਂ ਨੂੰ ਪ੍ਰਕਾਸ਼ ਦੇਣ ਵਾਲਾ, ਨਾਮ ਲੈਣ ਤੋਂ ਹਾਜ਼ਰ ਹੋ ਕੇ ਉਸ ਵੇਲੇ ਰੱਖਿਆ ਕਰਨ ਵਾਲਾ। ਓਅੰਕਾਰ ਪ੍ਰਕਾਸ਼ਕ ਸਰੂਪ, ਸਤਨਾਮ, ਸਤ ਚੇਤਨ ਅਨੰਤ ਸਰੂਪ, ਜਾਂ ਤਿੰਨਾਂ ਕਾਲਾਂ ਚ ਸੱਚਾ, ਨਾਸ ਤੋਂ ਰਹਿਤ, ਕਰਤਾ ਪੁਰਖ, ਸ੍ਰਿਸ਼ਟੀ ਦਾ ਸਿਰਜਣਹਾਰ, ਤੇ ਨਾਲ ਵਿਆਪਕ ਪੁਰਖ ਕਰਕੇ ਉਹ ਵਿਆਪਕ ਸਰੂਪ ਆ। ਨਿਰਭਉ, ਭੈ ਤੋਂ ਰਹਿਤ ਨੇ ਵਾਹਿਗੁਰੂ ਜੀ, ਨਿਰਵੈਰ, ਕਿਸੇ ਨਾਲ ਕੋਈ ਵੈਰ ਨਹੀਂ। ਅਕਾਲ ਮੂਰਤ, ਐਸਾ ਸਰੂਪ ਆ ਜਿਹੜਾ ਸਮੇਂ ਦੀ ਪਕੜ ਤੋਂ ਰਹਿਤ ਆ, ਸਮੇਂ ਨਾ ਬੱਚਾ ਹੈ, ਨਾ ਬੁੱਢਾ ਹੈ, ਨਾ ਬਾਲ ਆ, ਨਾ ਇਹ ਛੋਟਾ ਨਾ ਵੱਡਾ ਨਾ ਜੰਮਦਾ ਨਾ ਮਰਦਾ ਕੋਈ ਐਸੀ ਗੱਲ ਨਹੀਂ। ਅਕਾਲ ਮੂਰਤ ਫਿਰ ਉਹ ਅਜੋਨੀ ਬਣ ਗਿਆ। ਅੱਗੇ ਆ ਗਿਆ ਸਹਿ ਭੰਗ। ਸਹਿ ਭੰਗ ਦਾ ਮਤਲਬ ਹੁੰਦਾ ਸੁਤੇ ਪ੍ਰਕਾਸ਼। ਸੁਤੇ ਪ੍ਰਕਾਸ਼ ਦੀ ਵੀ ਬਹੁਤੀ ਵਾਰੀ ਨਹੀਂ ਸਮਝ ਲੱਗਦੀ ਵੀ ਸੁਤੇ ਹੁੰਦਾ ਆਪਣੇ ਆਪ ਹੀ ਪ੍ਰਕਾਸ਼ ਰੂਪ। ਜੇ ਇਹਨੂੰ ਆਪਾਂ ਆਪਣੀ ਬੋਲੀ ਚ ਸਮਝ ਲਈਏ ਆਪਣੇ ਆਪ ਤੋਂ ਆਪ ਪੈਦਾ ਹੋਇਆ, ਇਹਨੂੰ ਕੋਈ ਪੈਦਾ ਕਰਨ ਵਾਲਾ ਨਹੀਂ। ਜਾਂ ਇਹ ਸਮਝ ਲਈਏ ਉਸ ਪਰਮੇਸ਼ਰ ਦਾ ਕੋਈ ਆਧਾਰ ਨਹੀਂ, ਮਤਲਬ ਕਿ ਉਹ ਕਿਸੇ ਦੇ ਆਸਰੇ ਨਹੀਂ ਗਾ। ਉਹ ਵਾਹਿਗੁਰੂ ਜੀ ਕਿਸੇ ਦੇ ਆਸਰੇ ਨਹੀਂ, ਆਪਣੇ ਆਸਰੇ ਆਪ ਹੈ ਪਰਮੇਸ਼ਰ, ਨਿਰ ਆਧਾਰ ਆ। ਬਾਕੀ ਸਾਰਾ ਸੰਸਾਰ ਆਧਾਰ ਤੇ ਆ। ਆਪਾਂ ਇੱਥੇ ਬੈਠੇ ਆ, ਥੱਲੇ ਸੋਹਣੀ ਵਿਛਾਈ ਵਿਛੀ ਆ, ਇਹ ਆਧਾਰ ਆ ਸਾਡਾ। ਉੱਪਰ ਬਿਲਡਿੰਗ ਦੀ ਛੱਤ ਪਈ ਆ, ਠੰਡ ਨਾ ਲੱਗੇ, ਇਹ ਵੀ ਆਧਾਰ ਆ। ਮਨੁੱਖ ਤੁਰਦਾ ਆਪਣੇ ਲੱਤਾਂ ਤੇ, ਇਹ ਆਧਾਰ ਆ। ਸੰਸਾਰ ਵਿਚ ਰਹਿੰਦਾ ਹੈ, ਆਪਣੇ ਘਰ ਵਿਚ ਰਹਿੰਦਾ, ਇਹ ਵੀ ਉਹਦਾ ਆਧਾਰ ਆਸਰਾ ਹੈ। ਮਾਇਆ ਆਧਾਰ ਆ, ਮਾਇਆ ਦੇ ਆਸਰੇ ਜਿਉਂ ਚੱਲਦਾ ਹੈ, ਮਾਇਆ ਆਧਾਰ ਆ। ਇਸ ਕਰਕੇ ਇਹ ਮਨੁੱਖ ਦਾ ਆਧਾਰ ਆ। ਰੁੱਖ ਖਲੋਤੇ ਨੇ, ਧਰਤੀ ਦਾ ਆਧਾਰ ਆ, ਧਰਤੀ ਦਾ ਆਸਰਾ ਹੈ। ਧਰਤੀ ਦੇ ਆਸਰੇ ਖਲੋਤੇ, ਜੇ ਥੱਲੋਂ ਧਰਤੀ ਨਿਕਲ ਜੇ, ਦਰਿਆਵਾਂ ਦੇ ਕਿਨਾਰਿਆਂ ਤੇ ਜਿਹੜੇ ਰੁੱਖ ਹੁੰਦੇ ਨੇ, ਜਿਵੇਂ ਕਹਿੰਦੇ ਨਦੀ ਕਿਨਾਰੇ ਰੁੱਖੜਾ ਖਿਚੜਕ ਬੰਨੇ ਧੀਰ, ਕਿੰਨਾ ਚਿਰ ਧੀਰਜ ਰੱਖ ਸਕਦਾ। ਦਰਿਆ ਦੀ ਢਾਲ ਲੱਗੀ, ਰੁੱਖ ਡਿੱਗ ਪੈਂਦਾ ਵਿਚ, ਧਰਤੀ ਨਿਕਲ ਗਈ। ਅਸਲ ਕੀ ਆਧਾਰ ਥੱਲੇ ਨਿਕਲ ਗਿਆ, ਜੇ ਥੱਲੇ ਆਧਾਰ ਨਹੀਂ ਰੁੱਖ ਡਿੱਗ ਪਿਆ। ਉਹ ਪਰਮੇਸ਼ਰ ਕਿਸੇ ਤੇ ਆਧਾਰਿਤ ਨਹੀਂ। ਜਿੰਨੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਬਣੀਆਂ ਨੇ, ਲੱਖਾਂ ਕਰੋੜਾਂ ਅਰਬਾਂ ਰੁਪਈਆਂ ਤੱਕ ਕੀਮਤ ਦੀਆਂ ਬਿਲਡਿੰਗਾਂ ਨੇ, ਪਰ ਜਦੋਂ ਧਰਤੀ ਵਿਚੋਂ ਭੂਚਾਲ ਆਉਂਦਾ ਉਦੋਂ ਥੱਲਿਓ ਆਧਾਰ ਫਿਸਲ ਜਾਂਦਾ, ਟੁੱਟ ਜਾਂਦਾ। ਆਧਾਰ ਦਾ ਫਰਕ ਪੈ ਗਿਆ। ਆਧਾਰ ਮੀਨਸ ਆਸਰਾ, ਥੱਲੇ ਜਿਹੜਾ ਆਸਰਾ ਸੀ ਉਹ ਫਰਕ ਪੈ ਗਿਆ, ਇਧਰ ਉਧਰ ਹੋ ਗਿਆ, ਬਦਲ ਗਿਆ। ਆਸਰਾ ਬਦਲਣ ਦੇ ਨਾਲ ਉਹ ਬਿਲਡਿੰਗਾਂ ਡਿੱਗ ਪਈਆਂ, ਨਹੀਂ ਡਿੱਗੀਆਂ, ਤਰੇੜਾਂ ਆ ਗਈਆਂ। ਜੋ ਕੋਈ ਥੱਲੇ ਆਧਾਰ ਬਣਾਇਆ ਸੀ ਕਾਇਮ ਨਹੀਂ ਰਿਹਾ। ਪਰ ਉਹ ਪਰਮੇਸ਼ਰ ਕਿਸੇ ਤੇ ਆਧਾਰਿਤ ਨਹੀਂ, ਨਿਰ ਆਧਾਰ ਆ। ਇਸੇ ਤਰ੍ਹਾਂ ਨਾਮ ਅਭਿਆਸੀ ਨੇ ਜਦੋਂ ਮੂਲ ਮੰਤਰ ਦਾ ਜਾਪ ਕਰਨਾ, ਇਸ ਕਰਕੇ ਪਹਿਲਾਂ ਕੋਸ਼ਿਸ਼ ਸੀ ਕਿ ਜ਼ਿਆਦਾ ਵੱਧ ਤੋਂ ਵੱਧ ਬਾਣੀ ਦੀ ਵਿਆਖਿਆ ਹੋਵੇ। ਕੁਦਰਤੀ ਮਨ ਚ ਖਿਆਲ ਆ ਗਿਆ ਕਿ ਸ਼ਨੀਵਾਰ ਤੱਕ ਮੂਲ ਮੰਤਰ ਦੀ ਵਿਚਾਰ ਹੀ ਹੋਵੇ। ਇਹ ਇੱਕ ਬਹੁਤ ਵੱਡਾ ਵਿਸ਼ਾ, ਕਿਉਂਕਿ ਸਾਡੀ ਦੀਖਿਆ ਮੂਲ ਮੰਤਰ ਆ। ਸਮਝਣ ਵਾਲੀ ਗੱਲ ਇਹ ਆ ਕਿ ਗੁਰਮਤਿ ਦੀ ਦੀਖਿਆ ਜਿੰਨੀ ਸੰਗਤ ਬੈਠੀ ਗੁਰੂ ਕੀ ਕਿਰਪਾ ਨਾਲ, ਬਹੁਤੇ ਅਮਰਧਾਰੀ ਨੇ, ਸਿੰਘ ਵੀ ਤੇ ਬੀਬੀਆਂ ਵੀ, ਗੁਰੂ ਕੇ ਪਿਆਰਿਓ, ਜੋ ਤੁਸੀਂ ਅਮਰ ਛਕਿਆ ਹੈ ਨਾ, ਉਦੋਂ ਤੁਹਾਨੂੰ ਮੂਲ ਮੰਤਰ ਤੇ ਗੁਰਮਤਿ ਦੀਖਿਆ ਮੀਨਸ ਹੁੰਦਾ ਉਪਦੇਸ਼, ਉਪਦੇਸ਼ ਮਿਲਿਆ ਤੁਹਾਨੂੰ। ਜਿਵੇਂ ਅੱਜ ਦੇ ਸਮੇਂ ਚ ਹੋਰ ਸੰਤਾਂ ਨੇ ਨਾਂ ਰੱਖ ਲਿਆ ਜੀ, ਨਾਮਦਾਨ, ਨਾਮਦਾਨ ਦਿਓ। ਬੋਲੀ ਦਾ ਥੋੜਾ ਫਰਕ ਪਾਇਆ ਨਾ, ਵੀ ਚਲੋ ਹੋਰ ਕੋਈ ਬਹਾਨਾ ਬਣ ਜੇ, ਨਾਮਦਾਨ ਲੈਣ ਚੱਲੇ ਜੀ, ਨਾਮਦਾਨ ਲਿਆ। ਦੀਖਿਆ, ਦੀਖਿਆ ਮੀਨਸ ਜੀ ਉਪਦੇਸ਼। ਸਾਡਾ ਉਪਦੇਸ਼ ਕੀ? ਮੂਲ ਮੰਤਰ ਤੇ ਗੁਰ ਮੰਤਰ, ਇਹ ਸਾਡਾ ਉਪਦੇਸ਼ ਆ, ਜੋ ਪੰਜ ਪਿਆਰੇ ਸਤਿਗੁਰੂ ਜੀ ਨੇ ਤੇ ਮੋਹਰ ਲਾਈ ਆ। ਆਪ ਰੱਬੀ ਜੋਤ ਹੁੰਦਿਆਂ, ਅਮਰ ਦੇ ਦਾਤੇ ਹੁੰਦਿਆਂ, ਜਿਹੜਾ ਉਪਦੇਸ਼ ਪੰਜਾਂ ਪਿਆਰਿਆਂ ਨੂੰ ਮੂਲ ਮੰਤਰ ਤੇ ਗੁਰਮੰਤਰ ਦੀ ਦੀਖਿਆ ਦਿੱਤੀ, ਉਹ ਆਪ ਵੀ ਮੁੜ ਕੇ ਪੰਜਾਂ ਪਿਆਰਿਆਂ ਤੋਂ ਲਈ ਇਸ ਪਰੰਪਰਾ ਨੂੰ ਚਲਾਉਣ ਵਾਸਤੇ। ਭਾਵੇਂ ਸਤਿਗੁਰੂ ਜੀ ਲੋੜ ਸੀ ਜਾਂ ਨਹੀਂ, ਇਹ ਸਾਡੇ ਵਾਸਤੇ ਕੋਈ ਇਹ ਨਾ ਕਵੇ ਤੁਹਾਡੇ ਗੁਰੂ ਨੇ ਕਿਹੜਾ ਅਮਰ ਛਕਿਆ ਸੀ, ਜੇ ਪਰੰਪਰਾ ਤੋੜ ਰਹੀ ਸੀ ਆਪ ਵੀ ਛਕਦੇ। ਸਤਿਗੁਰਾਂ ਨੇ ਸਭ ਤੋਂ ਪਹਿਲਾਂ ਪੰਜ ਪਿਆਰੇ ਸਾਜ ਕੇ, ਆਪ ਹੱਥ ਜੋੜ ਕੇ ਮੰਗ ਕੇ, ਖੰਡੇ ਬਾਟੇ ਦਾ ਅਮਰ ਛਕ ਕੇ ਇਹ ਪਰੰਪਰਾ ਨੂੰ ਸਦਾ ਵਾਸਤੇ ਪੱਕੀ ਕੀਤਾ, ਤੇ ਦੁਬਾਰਾ ਪੰਜਾਂ ਪਿਆਰਿਆਂ ਤੋਂ ਦੀਖਿਆ ਮੂਲ ਮੰਤਰ ਤੇ ਗੁਰਮੰਤਰ, ਪੰਜ ਚੋਲੇ ਨੇਤਰਾਂ ਚ, ਮੂੰਹ ਚ ਸੀਸ ਤੇ, 15 ਵਾਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਇਹਦੇ ਤੇ ਮੋਹਰ ਲਾਈ। ਇਹ ਦੀਖਿਆ ਦੀ ਗੱਲ। ਇਸ ਤੋਂ ਅੱਗੇ ਸਾਰੀ ਸਿੱਖਿਆ, ਕਿਉਂਕਿ ਮੈਂ ਪੰਜਾਂ ਪਿਆਰਿਆਂ ਚ ਜਥੇ ਸੇਵਾ ਕਰਦਾ ਰਿਹਾ, ਬਾਅਦ ਚ ਵੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਦੇ ਨਾਲ, ਉਦੋਂ ਵੀ ਭਾਈ ਅਮਰੀਕ ਸੋਰਾਂ ਨਾਲ ਪੰਜਾਂ ਪਿਆਰਿਆਂ ਚ ਲੱਗਣ ਦਾ ਸਮਾਂ ਮਿਲਦਾ ਰਿਹਾ। ਅੱਗੇ ਸਿੱਖਿਆ ਦਾ ਚੈਪਟਰ, ਦੀਖਿਆ ਇੱਥੇ ਬੁੱਕ ਜਾਂਦੀ ਆ। ਪੰਜ ਪੰਜ ਚੋਲੇ ਮੂੰਹ ਚ, ਨੇਤਰਾਂ ਚ, ਸਿਰ ਸੀਸ ਚ ਪਾ ਕੇ, ਮੂਲ ਮੰਤਰ ਤੇ ਗੁਰਮੰਤਰ ਦਾ ਦ੍ਰਿੜ ਕਰਵਾ ਕੇ ਇਹ ਦੀਖਿਆ ਸਮਾਪਤ। ਅੱਗੇ ਸਿੱਖਿਆ, ਪੰਜਾਂ ਬਾਣੀਆਂ ਨਿਤਨੇਮ, ਰਹਿ ਰਾਸ ਤੇ ਸੋਹਲੇ ਦਾ ਪਾਠ, ਇੱਕ ਓਂਕਾਰ ਤੋਂ 18-20 ਤੱਕ, ਗੁਰੂ ਸਾਹਿਬ ਨੂੰ ਗੁਰੂ ਸਰੂਪ ਮੰਨਣਾ, ਰੱਬੀ ਬਾਣੀ ਨੂੰ, ਇਹ ਸਾਰੀ ਅੱਗੇ ਸਾਰਾ ਸਿੱਖਿਆ ਦਾ ਚੈਪਟਰ ਆ। ਜਦੋਂ ਇਹ ਦੀਖਿਆ ਦ੍ਰਿੜ ਹੋ ਜਾਵੇ, ਔਖਦ ਮੰਤਰ ਮੂਲ ਮਾਨੇ ਕਿ ਜੇਕਰ ਦ੍ਰਿੜਚਿਤ ਕੀਜੇ, ਦ੍ਰਿੜਤਾ ਸਹਿਤ, ਪ੍ਰਪੱਕਤਾ ਸਹਿਤ, ਇਹ ਤੇ ਸ਼ੰਕਾ ਨਹੀਂ ਕਿ ਸਾਡੇ ਮੰਤਰ ਚ ਕੋਈ ਫਰਕ ਹੈ, ਬਿਲਕੁਲ ਨਹੀਂ। ਕਈ ਵਾਰੀ ਕਹਿ ਦਿੰਦੇ ਜੀ ਅਕਾਲ ਤਖ਼ਤ ਤੇ ਗੁਰਪ੍ਰਸਾਦ ਤੱਕ ਕਰੋ ਸਹੀ, ਇੱਕ ਓਂਕਾਰ ਹੀ ਕਰਕੇ ਵੇਖ ਲੋ, ਕਰਨਾ ਤਾਂ ਕੱਖ ਵੀ ਨਹੀਂ। ਮਾਰੀਆਂ ਤੇ ਗਿਆਨ ਦੀਆਂ ਚੂੰਝਾਂ ਲੋਕਾਂ ਦੀ ਨਿੰਦਿਆ ਹੀ ਕਰਨੀ ਹੈ। ਕਰੋ ਸਹੀ, ਜੋ ਮਿਲਿਆ ਕਰੋ ਸਹੀ, ਕਰਕੇ ਤੇ ਵੇਖੋ ਅੰਦਰੋਂ ਕੋਈ ਜਾਗਰਤੀ ਆਊ, ਕੋਈ ਪਤਾ ਲੱਗੂ, ਕੋਈ ਸਮਝ ਆਊ। ਪਹਿਲਾਂ ਅੰਮ੍ਰਿਤ ਨਹੀਂ ਛਕਣਾ, ਜੇ ਛਕ ਲਿਆ ਤੇ ਮੁੜ ਕੇ ਕਈ ਸਾਲ ਭਿੜਦੇ ਰਹਿਣਾ। ਇਹ ਪਸ਼ੂ ਬਿਰਤੀ ਆ, ਤੈਨੂੰ ਕੀ ਮਿਲਿਆ, ਮੈਨੂੰ ਕੀ ਮਿਲਿਆ, ਮੈਨੂੰ ਤੇ ਆਹ ਮਿਲਿਆ, ਤੈਨੂੰ ਆਹ ਮਿਲਿਆ। ਸਾਡਾ ਮੰਤਰ ਵੱਡਾ, ਤੁਹਾਡਾ ਛੋਟਾ, ਵੱਡਾ ਮੰਤਰ ਮਿਲਿਆ, ਛੋਟਾ ਮਿਲਿਆ, ਜੋ ਮਿਲਿਆ ਗੁਰੂ ਨਾਨਕ ਸਾਹਿਬ ਦਾ ਮਿਲਿਆ। ਅਸਲ ਗੁਰਮਤ ਵਿਚ ਇਹ ਪੂਰੇ ਸੰਪੂਰਨ ਮੰਤਰ ਦਾ ਨਾਮ, ਇੱਕ ਓਂਕਾਰ ਨੂੰ ਬੀਜ ਮੰਤਰ ਕਹਿੰਦੇ ਨੇ, ਗੁਰਪ੍ਰਸਾਦ ਤੱਕ ਮਹਾਂਮੰਤਰ ਆ, ਨਾਨਕ ਹੋਸੀ ਵੀ ਸੱਚ ਤੱਕ ਮੂਲ ਮੰਤਰ ਆ। ਦਮਦਮੀ ਟਕਸਾਲ, ਸੰਪਰਦਾਇ ਟਕਸਾਲ, ਸਾਰੀਆਂ ਸੰਪਰਦਾਵਾਂ ਇਸ ਚੀਜ਼ ਨੂੰ ਇਸ ਤਰ੍ਹਾਂ ਮੰਨਦੀਆਂ ਨੇ। ਚਲੋ ਉਹ ਮਹਾਂਮੰਤਰ ਦਿੰਦੇ ਨੇ, ਉਹਨਾਂ ਦੀ ਮੌਜ, ਆਪਾਂ ਉਸ ਵਿਸ਼ੇ ਚ ਬਹੁਤਾ ਨਾ ਜਾਈਏ। ਕੋਈ ਕਰੇ ਸਹੀ, ਜਿੱਥੋਂ ਤੱਕ ਕਰੇ ਕਰਕੇ ਵੇਖੇ, ਅਖੀਰ ਤੇ ਤਾਂ ਸਾਰੇ ਮੰਤਰੀ ਅਲੋਪ ਹੋ ਜਾਂਦੇ ਨੇ। ਕੇਵਲ ਅੰਤਰ ਸੁਨੰਗ, ਬਾਹਰ ਸੁਨੰਗ, ਤ੍ਰਿਪੁਣ ਸੁਨੰਗ ਸੁਨੰਗ, ਚੌਥੇ ਸੁਨੇ ਜੋ ਨਰ ਜਾਣੇ ਤਾਂ ਕੋ ਪਾਪ ਨਾ ਪੁਨੰਗ। ਸੁਨ ਅਫੁਰ ਵਸਤਾ, ਬਿਲਕੁਲ ਫੁਰਨਾ ਹੀ ਨਹੀਂ, ਐਸਾ ਆਨੰਦਮਈ ਬਖਸ਼ਿਸ਼ ਹੋ ਜਾਂਦੀ ਆ। ਸੋ ਜਦੋਂ ਐਸੀ ਕਿਰਪਾ ਮੂਲ ਮੰਤਰ ਦਾ ਜਾਪ ਕਰਦਿਆਂ, ਇੱਕ ਓਂਕਾਰ ਜੋ ਬੀਜ ਮੰਤਰ ਆ, ਜਦੋਂ ਹਿਰਦੇ ਚ ਵਸਿਆ ਕਿ ਸਦਾ ਸੱਪ ਸਰੂਪ ਆ, ਤੇ ਫਿਰ ਅਗਲੀ ਬਖਸ਼ਿਸ਼ ਹੋਣੀ ਆ ਕਰਤਾ ਪੁਰਖ, ਉਹ ਪੁਰਖ ਕਰਤਾ ਸ੍ਰਿਸ਼ਟੀ ਦਾ, ਮੈਂ ਕਰਤਾ ਭੋਗਤਾ ਨਹੀਂ, ਨਿਰਭਉ ਉਹ ਭੈ ਤੋਂ ਰਹਿਤ, ਆਪ ਹੀ ਭੈ ਤੋਂ ਰਹਿਤ। ਜਦੋਂ ਜੀਵ ਭੈ ਤੋਂ ਰਹਿਤ ਹੁੰਦਾ ਹੈ, ਡਰ ਤੋਂ ਰਹਿਤ, ਸਿਮਰਨ ਕਰਦਿਆਂ ਸਟੇਜ ਆ ਜਾਂਦੀ ਆ। ਜੇ ਕੋਈ ਸਾਹਮਣੇ ਤੁਰਿਆ ਆਵੇ ਵੀ ਉਹਦੇ ਤੈਨੂੰ ਮਾਰਨ ਵਾਸਤੇ, ਉਹਦਾ ਕੋਈ ਗੱਲ ਨਹੀਂ, ਗੁਰੂ ਰਾਖਾ। ਪਹਿਲਾਂ ਜੇ ਬਹੁਤਾ ਗਿਆਨ ਨਾ ਨਾ ਹੋਵੇ, ਸ਼ੁਰੂ ਵਿਚ ਐਸੀ ਭਾਵਨਾ ਅੰਦਰ ਬਣਦੀ ਆ। ਕਈ ਗੁਰੂ ਕੇ ਪਿਆਰੇ ਤੁਹਾਨੂੰ ਮਿਲੇ ਹੋਣਗੇ, ਦੂਰੋਂ ਆਉਂਦੇ ਨੇ ਹਮਲਾ ਕਰਨ ਵਾਸਤੇ, ਪਰ ਜਿਹੜੇ ਨਾਮ ਵਿਆਸੀ ਮੂਲ ਮੰਤਰ ਦੇ ਉਹ ਕਹਿੰਦੇ ਸਤਿਗੁਰੂ ਜੀ ਨੂੰ ਫਿਕਰ ਆ, ਸੱਚੇ ਪਾਤਸ਼ਾਹ ਰਾਖੇ ਨੇ। ਤੇ ਜੋ ਲਾਗੇ ਆਉਂਦੇ ਆ ਨਾ, ਤੇ ਚੁੱਪ ਕਰਕੇ ਸਿਰ ਨੀਵਾਂ ਕਰਕੇ ਲੰਘ ਜਾਂਦੇ ਆ। ਇਹ ਬਖਸ਼ਿਸ਼ ਕੀ ਆ? ਗੁਰੂ ਕੀ ਬਾਣੀ ਦੀ, ਮੂਲ ਮੰਤਰ ਦੀ, ਕਿਉਂਕਿ ਨਿਰਭਉ ਹੋ ਗਿਆ। ਜੇ ਨਿਰਭਉ ਹੋ ਗਿਆ, ਅੰਦਰ ਖਿਆਲ ਆ ਗਿਆ ਮੇਰੇ ਸਤਿਗੁਰੂ ਜੀ ਏਡੇ ਕਿਰਪਾਲੂ ਨੇ, ਏਡੇ ਦਿਆਲੂ ਨੇ, ਮੈਨੂੰ ਮੂਲ ਮੰਤਰ ਦਾ ਜਾਪ ਕਰਵਾ ਕੇ ਉਹਨਾਂ ਭੈ ਤੋਂ ਰਹਿਤ ਕਰ ਦਿੱਤਾ, ਤੇ ਮੈਨੂੰ ਕਿਸ ਨਾਲ ਵੈਰ ਰੱਖਣ ਦੀ ਕੀ ਲੋੜ ਆ? ਫਿਰ ਕੋਈ ਕਹਿ ਦੇਵੇ ਜੀ ਉਹ ਤੇਰੇ ਤੇ ਵੈਰ ਕਰਨ ਹਮਲਾ ਕਰਨ ਲੱਗਾ, ਕਹਿੰਦੇ ਨਹੀਂ ਹੋਇਆ, ਗੁਰੂ ਨੇ ਮੈਨੂੰ ਰੱਖ ਲਿਆ ਤੇ ਸੱਚੇ ਪਾਤਸ਼ਾਹ ਉਹਨੂੰ ਵੀ ਮਿਹਰ ਕਰਨ, ਸਮਰਥ ਬਖਸ਼ਣ। ਇਹਨੂੰ ਕਹਿੰਦੇ ਨਿਰਵੈਰ, ਨਿਰਵੈਰ ਹੋ ਗਿਆ। ਜੋ ਨਿਰਵੈਰ ਹੋ ਗਿਆ ਸਮੇਂ ਦੀ ਪਕੜ ਤੋਂ, ਉਹਦਾ ਸੰਸਾਰ ਦੇ ਵਿਚ ਇਹ ਨਹੀਂ ਵੀ ਇੰਨਾ ਕੁ ਸਮਾਂ ਰਹੇਗਾ ਹੁਣ ਆਹ ਕਰ ਗਿਆ ਉਹ ਕਰ, ਨਹੀਂ, ਸਹਿਜ ਸਹਿਜ ਭਾਏ ਚ ਜੀਵਨ ਲੀਨਾ, ਐਸੀ ਅਵਸਥਾ ਬਣ ਗਈ। ਤੇ ਫਿਰ ਅਜੋਨੀ ਤੇ ਇਹ ਵੀ ਚਲੀ ਪਹਿਲੀ ਗੱਲ, ਜਿਵੇਂ ਸੰਤ ਮਹਾਂਪੁਰਖ ਕਿਹਾ ਕਰਦੇ, ਸੰਤ ਬਾਬਾ ਜਰਨੈਲ ਸਿੰਘ ਜੀ, ਕਈ ਵਾਰੀ ਉਹਨਾਂ ਬਚਨ ਕਰਨਾ, ਸਤਿਗੁਰੂ ਜੀ ਨੂੰ ਪਾਇਆ, ਸਾਡੀ ਆਪਣੀ ਮਰਜ਼ੀ ਤੇ ਨਹੀਂ, ਬਾਜਾਂ ਵਾਲੇ ਦੇ ਚਰਨਾਂ ਚ ਜਾਵਾਂਗੇ। ਤੇ ਜੇ ਜਨਮ ਵੀ ਦਿੱਤਾ ਤੇ ਅਰਦਾਸ ਹੈ ਸਤਿਗੁਰਾਂ ਦੇ ਚਰਨਾਂ, ਸੱਚੇ ਪਾਤਸ਼ਾਹ ਗੁਰਸਿੱਖਾਂ ਦੇ ਘਰ ਵਿਚ ਜਨਮ ਦਿਓ, ਫਿਰ ਰੱਜ ਕੇ ਸਿੱਖੀ ਕਮਾਈਏ, ਰੱਜ ਕੇ ਬਾਣੀ ਪੜੀਏ, ਤੇ ਰੱਜ ਕੇ ਧਰਮ ਦੀ ਗੱਲ ਕਰੀਏ। ਇਹ ਉਹਨਾਂ ਦੇ ਬਚਨ ਹੁੰਦੇ ਸਨ। ਤੇ ਧਰਮ ਵਾਸਤੇ ਸ਼ਹੀਦ, ਫਿਰ ਐਸੀ ਬਖਸ਼ਿਸ਼ ਕਰਿਓ ਧਰਮ ਦੀ ਚੜ੍ਹਦੀ ਕਲਾ ਤੱਕ, ਐਸੀ ਮਿਹਰ ਕਰਿਓ, ਇਹ ਉਹਨਾਂ ਦਾ ਜੀਵਨ ਨਿਸ਼ਾਨਾ। ਅਜੋਨੀ ਫਿਰ ਸਹਿ ਭੰਗ ਸੁਤੇ ਪ੍ਰਕਾਸ਼, ਨਿਰਾਧਾਰ ਜਦ ਹੋ ਗਿਆ, ਸਹਿ ਭੰਗ ਦਾ ਜਦੋਂ ਅੰਦਰ ਪ੍ਰਵੇਸ਼ ਹੁੰਦਾ ਨਾ ਹਿਰਦੇ ਚ, ਜਿਸ ਤਰ੍ਹਾਂ ਉਪਰ ਸਾਰੇ ਅੱਖਰਾਂ ਦੀ ਅੱਡ ਅੱਡ ਵਿਆਖਿਆ ਹੋ ਗਈ ਆ, ਉਹ ਗੁਣ ਤੁਰੇ ਉਹਦੇ ਨਾਮ ਅਭਿਆਸੀ ਚ, ਸਹਿ ਭੰਗ ਦਾ ਹਿਰਦੇ ਚ ਪ੍ਰਵੇਸ਼ ਹੋਣ ਦੇ ਨਾਲ ਅੰਦਰੋਂ ਜਾਪ ਸ਼ੁਰੂ ਹੋ ਜਾਂਦਾ ਸੁਣਨਾ। ਉਹਨੂੰ ਸੱਚੇ ਪਾਤਸ਼ਾਹ ਕਹਿੰਦੇ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰ ਧਵਲ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨਾ ਸਕੇ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੂਸ ਪਾਪ ਕਾ ਨਾਮ। ਸਹਿ ਭੰਗ ਦਾ ਹੀ ਦੂਸਰਾ ਨਾਮ, ਕਲਗੀ ਵਾਲੇ ਪਿਤਾ ਬਾਜਾਂ ਵਾਲੇ ਸਤਿਗੁਰਾਂ ਨੇ ਦਸਮ ਗ੍ਰੰਥ ਦੀ ਬਾਣੀ ਦੇ ਆਦਿ, ਜਿਵੇਂ ਇਧਰ ਮੂਲ ਮੰਤਰ ਆ, ਉਧਰ ਵੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਆ। ਚੱਕਰ ਚੇਨ ਆ ਵਰਨ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਆ ਰੇਖ ਭੇਕੂ ਕਹਿ ਨਾ ਸਕਦ ਕਿਹੇ, ਅਚਲ ਮੂਰਤ ਅਨੁਭਵ ਪ੍ਰਕਾਸ਼। ਅਨੁਭਵ ਪ੍ਰਕਾਸ਼ ਕਿਆ? ਅਨੁਭਵ ਪ੍ਰਕਾਸ਼, ਸਹਿ ਭੰਗ, ਬਿਲਕੁਲ ਅਰਥ ਇੱਕੋ ਨੇ। ਅਨੁਭਵ ਪ੍ਰਕਾਸ਼ ਤੇ ਹੈ ਪੰਸੁ ਤੇ ਪ੍ਰਕਾਸ਼ ਅਨੁਭਵ ਪ੍ਰਕਾਸ਼ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤ ਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹਿਬ ਸਹਾਨ ਗਣਿਜੈ ਤ੍ਰੇਪੁਣ ਮਹੀਵ ਸੁਰ ਅਸੁਰ ਨੇਤ ਰੇਤ ਮੰਤ੍ਰਿਣ ਕਹਿ ਤੈ ਸਰਵਨਾਮ ਕਥੇ ਕਵਨ ਕਰਮ ਨਾਮ ਵਰਣ ਸਮਤ ਉੱਥੇ ਅਨੁਭਵ ਪ੍ਰਕਾਸ਼ ਆ ਇੱਥੇ ਸਹਿ ਭੰਗ ਦੇ ਨਾਲ ਜਿੱਥੇ ਐਸਾ ਪ੍ਰਵੇਸ਼ ਹੋ ਜਾਵੇ ਜਦੋਂ ਉਹ ਪਰਮੇਸ਼ਰ ਦੇ ਪਿਆਰੇ ਕੋਈ ਬਚਨ ਕਰਦੇ ਨੇ ਕਈ ਵਾਰੀ ਤੁਸੀਂ ਐਸੇ ਨਾਮ ਰੱਸੀਆਂ ਕੋਲ ਜ਼ਰੂਰੀ ਨਹੀਂ ਕਿ ਸਾਡੇ ਵਾਂਗੂ ਵੱਡਾ ਚੋਲਾ ਹੀ ਪਾਇਆ ਹੋਵੇ ਪਜਾਮਾ ਵੀ ਹੋਵੇ ਪੈਂਟ ਹੋਵੇ ਸ਼ਰਟ ਹੋਵੇ ਘਰ ਚ ਬੈਠਾ ਹੋਵੇ ਨਾਮ ਜਪਦਾ ਹੋਵੇ ਗੁਰੂ ਕਾ ਸਿੱਖ ਨਾ ਗੁਰੂ ਮੰਨਣ ਵਾਲਾ ਹੋਵੇ ਨਾਮ ਅਭਿਆਸੀ ਹੋਵੇ ਬਹੁਤ ਨੇ ਇਹ ਨਹੀਂ ਕਿ ਡੇਰਿਆਂ ਵਿਚ ਹੀ ਘਰਾਂ ਵਿਚ ਵੀ ਆ ਰੱਬੀ ਬਾਣੀ ਦਾ ਫੈਸਲਾ ਹੈ ਕਬੀਰ ਸਾਹਿਬ ਕਹਿੰਦੇ ਕੋਈ ਗਾਵੇ ਕੋ ਸੁਣੇ ਹਰ ਨਾਮਾਂ ਚ ਤਲਾਏ ਕਹੋ ਕਬੀਰ ਸੰਸਾ ਨੇ ਅੰਤ ਪਰਮ ਗਤ ਪਾਏ ਕੋਈ ਪਰਮੇਸ਼ਰ ਨਾਲ ਗਾਇਨ ਕਰੇ ਸੁਣ ਨਾ ਕਰੇ ਚਿੱਤ ਦੀ ਇਕਾਗਰਤਾ ਸਹਿਤ ਅੰਤ ਨੂੰ ਪਰਮ ਗਤੀ ਨੂੰ ਪ੍ਰਾਪਤ ਹੁੰਦੇ ਆ ਜਦੋਂ ਉਹਨਾਂ ਕੋਲ ਜਾਓ ਬਚਨ ਕਰਦੇ ਆ ਤੁਹਾਡੇ ਮਨ ਦਾ ਫੁਰਨਾ ਜੋ ਹੁੰਦਾ ਹੈ ਬਿਨ ਬਕਣੇ ਬਿਨ ਕਹਿਣ ਕਹਾਵਣ ਅੰਤਰ ਜਾਮੀ ਜਾਣੇ ਬਿਨਾਂ ਬੋਲਣ ਤੋਂ ਬਿਨਾਂ ਕਹਿਣ ਤੋਂ ਜਾਂ ਨਾਲ ਖੜ ਕੇ ਕਿਸੇ ਤੋਂ ਕਹਾਉਣ ਤੋਂ ਉਹ ਅੰਤਰ ਜਾਮੀ ਜਾਣਦੇ ਨੇ ਗੱਲ ਕਹਿ ਦਿੰਦੇ ਨੇ ਜਾਂਦੇ ਕਹਿੰਦੇ ਜੀ ਅਸੀਂ ਕਿਹਾ ਵੀ ਨਹੀਂ ਬੋਲੇ ਵੀ ਨਹੀਂ ਨੀਵਾਂ ਸਿਰ ਕਰਕੇ ਫਤਿਹ ਬੁਲਾਈ ਸੀ ਬੈਠਦਿਆਂ ਸਾਰ ਹੀ ਉਹਨਾਂ ਮਹਾਂਪੁਰਸ਼ਾਂ ਨੇ ਬਚਨ ਕਰ ਦਿੱਤਾ ਇਹ ਬਾਬਾ ਖੜਕ ਸਿੰਘ ਦਾ ਸੁਭਾਅ ਕੋਈ ਆਵੇ ਕਿਤੋਂ ਆਵੇ ਆਉਂਦਿਆਂ ਹੀ ਜੋ ਮੂੰਹੋਂ ਕਹਿਣਾ ਅੰਦਰ ਦੀ ਗੱਲ ਹੋਣੀ ਤਤਕਾਲ ਉਸੇ ਵੇਲੇ ਉੱਥੇ ਸਹਿ ਭੰਗ ਸੁਤੇ ਪ੍ਰਕਾਸ਼ ਅੰਦਰ ਪ੍ਰਕਾਸ਼ ਹੁੰਦਾ ਉਹਨੂੰ ਕਹਿੰਦੇ ਨੇ ਅਨੁਭਵੀ ਮਹਾਤਮਾ ਉਹਨੂੰ ਅਨੁਭਵੀ ਕਹਿੰਦੇ ਨੇ ਕਿ ਉਹ ਅਨੁਭਵੀ ਆ ਬ੍ਰਹਮ ਗਿਆਨ ਤੇ ਅੱਗੇ ਚੱਲਣਾ ਹੈ ਨਾ ਉਹ ਅਨੁਭਵੀ ਹੋ ਗਿਆ ਉੱਥੇ ਅਨੁਭਵ ਪ੍ਰਕਾਸ਼ ਸਹਿ ਭੰਗ ਤੇ ਆ ਕੇ ਇੰਨੀਆਂ ਬਖਸ਼ਾਂ ਇੰਨੀਆਂ ਰਹਿਮਤਾਂ ਅੰਦਰ ਪ੍ਰਕਾਸ਼ ਦੀ ਬਖਸ਼ ਹੋ ਜਾਂਦੀ ਹੈ ਇਸ ਕਰਕੇ ਮੂਲ ਮੰਤਰ ਦਾ ਜਾਪ ਜਿੰਨਾ ਬਹੁਤਾ ਕੀਤਾ ਜਾਵੇ ਅਤਿਅੰਤ ਜ਼ਰੂਰੀ ਆ ਕਈ ਕਹਿੰਦੇ ਜੀ ਲੋੜ ਨਹੀਂ ਗੁਰਮੰਤਰ ਕਰ ਦੋ ਗੁਰਮੰਤਰ ਵੀ ਬੜੀ ਵੱਡੀ ਗੱਲ ਹੈ ਨਿੱਕੀ ਜੀ ਗੱਲ ਨਹੀਂ ਪਰ ਮੂਲ ਮੰਤਰ ਕਰਨ ਤੋਂ ਬਾਅਦ ਗੁਰਮੰਤਰ ਜ਼ਿਆਦਾ ਚੱਲਦਾ ਬਹੁਤ ਜ਼ਿਆਦਾ ਆਪਣੇ ਆਪ ਤਗੜੇ ਹੋ ਕੇ ਕਰਕੇ ਵੇਖੋ ਜਦੋਂ ਮੂਲ ਮੰਤਰ ਕਰਦਾ ਕਰਦਾ ਅਚਾਨਕ ਹੀ ਤੁਹਾਨੂੰ ਚੇਤਾ ਨਾ ਹੋਊ ਕਈ ਕਈ ਘੰਟੇ ਜਿਹੜਾ ਧਿਆਨ ਗੁਰਮੰਤਰ ਤੇ ਚਲੇ ਜਾਂਦਾ ਪਰ ਫਿਰ ਵੀ ਜੋ ਸਤਿਗੁਰਾਂ ਸੀਕੁਐਂਸ ਤਰਤੀਬ ਬਣਾਈ ਆ ਨਾ ਬੈਠਣ ਲੱਗਿਆ ਗੁਰਮੰਤਰ ਦਾ ਜਾਪ ਕਰਦਿਆਂ ਵੀ ਪਹਿਲਾਂ ਮੂਲ ਮੰਤਰ ਹੀ ਕਰਨਾ ਚਾਹੀਦਾ ਭਾਵੇਂ ਪੰਜ ਵਾਰੀ ਹੋਵੇ ਭਾਵੇਂ ਇੱਕ ਵਾਰੀ ਹੋਵੇ ਕਿਉਂਕਿ ਪੰਜ ਪਿਆਰੇ ਪਹਿਲਾਂ ਮੂਲ ਮੰਤਰ ਦੀ ਬਖਸ਼ਿਸ਼ ਕਰਦੇ ਨੇ ਅਸੀਂ ਗੁਰੂ ਕੀ ਤਰਤੀਬ ਨੂੰ ਜਦੋਂ ਮੰਨਾਂਗੇ ਤੇ ਸਤਿਗੁਰੂ ਜੀ ਕਹਿਣ ਲੱਗੇ ਬੜਾ ਪਿਆਰਾ ਪੋਤਿਆ ਜਿਵੇਂ ਅਸੀਂ ਕਿਹਾ ਹੈ ਨਾ ਉਸੇ ਤਰ੍ਹਾਂ ਤੁਰਿਆ ਆਉਂਦਾ ਆਸੇ ਪਾਸੇ ਨੀ ਹੁੰਦਾ ਰਾਹ ਤੋਂ ਪਾਸੇ ਨੀ ਹੋਇਆ ਇੱਕ ਵਾਰੀ ਕਹਿਣ ਤੋਂ ਮਹਾਰਾਜ ਅੰਦਰੋਂ ਗੁਰਮੰਤਰ ਕਢਾ ਦੇਣ ਸਿਰਤੀ ਆ ਇਹ ਤਾਂ ਮੌਜ ਆ ਨਾ ਗੁਰੂ ਨਾਨਕ ਸਾਹਿਬ ਦੀ ਕਲਗੀ ਵਾਲੇ ਪਿਤਾ ਦੀ ਇਹ ਤਾਂ ਉਹਨਾਂ ਦੀ ਰਹਿਮਤ ਆ ਇਸ ਕਰਕੇ ਸਹਿ ਭੰਗ ਤੇ ਅਨੁਭਵ ਪ੍ਰਕਾਸ਼ ਅਨੁਭਵੀ ਐਸੀ ਬਖਸ਼ ਹੋ ਜਾਂਦੀ ਆ ਇਸ ਤੋਂ ਅੱਗੇ ਜਿਹੜੇ ਆ ਫਿਰ ਹੰਕਾਰ ਵੀ ਹੋ ਜਾਂਦਾ ਮੰਤਰ ਤੇ ਇੱਕ ਓਂਕਾਰ ਤੋਂ ਲੈ ਕੇ ਸਹਿ ਭੰਗ ਤੱਕ ਇੱਕ ਮਿੰਟ ਚ ਫਤਿਹ ਬੁਲਾ ਦਿਆਂ ਸੰਪੂਰਨ ਹੋ ਜਾਂਦਾ ਹੈ ਜੇ ਮੰਤਰ ਦੀ ਅੱਖਰਾਂ ਦੀ ਗਿਣਤੀ ਕਰੀਏ ਸੰਪੂਰਨਤਾ ਆ ਜਾਂਦੀ ਆ ਪਰ ਗੁਰਪ੍ਰਸਾਦ ਲਿਖ ਕੇ ਸਤਿਗੁਰਾਂ ਨੇ ਜਿਵੇਂ ਥੱਲੇ ਸਾਰ ਸਿਧਾਂਤ ਦਿੱਤਾ ਹੁੰਦਾ ਨਾ ਕਿ ਗੁਰਪ੍ਰਸਾਦ ਦੇ ਝੰਡੇ ਹੇਠ ਗੁਰੂ ਕੇ ਸਿੱਖ ਨੇ ਰਹਿਣਾ ਇਹ ਵੀ ਵਿਆਖਿਆ ਕੱਲ ਸਵੇਰੇ ਤੇ ਕੱਲ ਸ਼ਾਮ ਦੀ ਕਥਾ ਵਿਚ ਹੋਵੇਗੀ ਜੇ ਗੁਰਪ੍ਰਸਾਦ ਨੂੰ ਛੱਡ ਦਿੱਤਾ ਤੇ ਪਹਿਲਾਂ ਆਇਆ ਗਿਆਨ ਵੀ ਕੁਝ ਦਿਨਾਂ ਮਹੀਨਿਆਂ ਸਾਲਾਂ ਵਿਚ ਉੱਡ ਜਾਂਦਾ ਉੱਥੇ ਮਾਇਆ ਦੀ ਜਿਹੜੇ ਹਮਲਾ ਹੋ ਜਾਂਦਾ ਹੈ ਮਾਇਆ ਦੀ ਝਲਕ ਵੱਧ ਜਾਂਦੀ ਆ ਬਹੁਤ ਕੁਝ ਹੋ ਜਾਂਦਾ ਹੈ ਤੇ ਜੇ ਗੁਰਪ੍ਰਸਾਦ ਦੇ ਅੱਗੇ ਸਿਰ ਝੁਕਦਾ ਰਹੇ ਕਿ ਸਾਰਾ ਕੋਈ ਗੁਰੂ ਕੀ ਕਿਰਪਾ ਦੇ ਨਾਲ ਆ ਤੇ ਫਿਰ ਇਕਾਗਰਤਾ ਰਹਿੰਦੀ ਆ ਸੋ ਨੀਅਤ ਸਮਾਂ ਹੋ ਗਿਆ ਰੱਬੀ ਬਾਣੀ ਦੀ ਕਥਾ ਵਿਆਖਿਆ ਕਰਦਿਆਂ ਸੰਗਤ ਜਾਂ ਸਤਿਗੁਰਾਂ ਦੀ ਸ਼ਾਨ ਦੇ ਖਿਲਾਫ਼ ਕੋਈ ਅੱਖਰ ਵਾਧਾ ਘਾਟਾ ਬੋਲਿਆ ਗਿਆ ਹੋਵੇ ਸੰਗਤ ਤੇ ਸਤਿਗੁਰੂ ਜੀ ਕਿਰਪਾ ਕਰਕੇ ਮੁਆਫ਼ੀ ਬਖਸ਼ੀ ਕਰਨ ਅੱਗੇ ਵਾਸਤੇ ਸੁੱਤ ਸਪਿਟ ਕਥਾ ਕਰਨ ਦਾ ਬਲ ਸਿੱਖੀ ਕੇਸਾਂ ਸਾਸਾਂ ਸਿੰਘ ਨਿਭਾਉਣ ਦੀ ਤਾਕਤ ਨਾਮ ਬਾਣੀ ਦੀ ਦਾਸ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਬਖਸ਼ੀ ਕਰਨ ਮੂਲ ਮੰਤਰ ਦਾ ਪਾਠ ਇੱਕ ਵਾਰੀ ਸਾਰੇ ਬੋਲ ਕੇ ਕਰਕੇ ਫਤਿਹ ਬੁਲਾ ਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ ਜੀ ਕਾ ਖਾਲਸਾ।